ਤਨ ਅਤੇ ਮਨ ਦੇ ਰੋਗ। ਸਰੀਰਕ ਰੋਗਾਂ ਨਾਲੋਂ ਮਨ ਦੇ ਰੋਗ ਕਿਤੇ ਵੱਧ ਭਿਆਨਕ ਤੇ ਖਤਰਨਾਕ ਨੇ। ਸਰੀਰਕ ਰੋਗਾਂ ਤੋਂ ਆਦਮੀ ਖੁਦ ਛੁਟਕਾਰਾ ਪਾਉਣਾ ਚਾਹੁੰਦਾ ਪਰ ਮਨ ਦੇ ਰੋਗ ਉਹਨੂੰ ਮਿੱਠੇ ਲੱਗਦੇ ਨੇ। ਉਹਨਾਂ ਤੋਂ ਤੰਗ ਆਇਆ ਹੋਇਆ ਬੰਦਾ ਵੀ ਉਹਨਾਂ ਨੂੰ ਛੱਡ ਨਹੀਂ ਸਕਦਾ। ਵੇਖੋ ਨਾ, ਬੁਖਾਰ ਦਾ ਰੋਗੀ ਬੁਖਾਰ ਨੂੰ ਘਿਰਨਾ ਕਰਦਾ ਤੇ ਛੁਟਕਾਰਾ ਪਾਉਣ ਵਾਸਤੇ ਬੇਬਲ ਹੋ ਜਾਂਦਾ। ਪਰ ਸ਼ਰਾਬ ਪੀਣ ਵਾਲਾ ਜਾਂ ਕਾਮੀ ਪੁਰਸ਼ ਆਪਣੇ ਕੁਕਰਮਾਂ ਦੇ ਬੁਰੇ ਨਤੀਜੇ ਵੇਖਦਾ ਹੋਇਆ ਵੀ ਦਿਲੋਂ ਨਹੀਂ ਉਹਨਾਂ ਨੂੰ ਛੱਡਣਾ ਚਾਹੁੰਦਾ। ਇਸ ਵਾਸਤੇ ਮਨ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਵਾਸਤੇ ਬੜੀਆਂ ਡੂੰਘੀਆਂ, ਸੱਚੀਆਂ ਤੇ ਲਗਾਤਾਰ ਅਰਦਾਸਾਂ ਦੀ ਲੋੜ ਹੁੰਦੀ ਹੈ। ਅਭਿਆਸੀ ਨਿਮਾਣਾ ਤੇ ਨਿਰਆਸਰਾ ਹੋ ਕੇ ਆਖਦਾ, ਕੁਚਲ ਕਠੋਰ ਕਪਟਕਾਮੀ, ਜਿਉਂ ਜਾਨੋ ਤਿਉਂ ਤਾਰ ਸੁਆਮੀ। ਤੂੰ ਸਮਰੱਥ ਸ਼ਰਨ ਯੋਗ, ਤੂੰ ਰੱਖੇ ਆਪਣੀ ਕਲਤਾਰ, ਜਾਪ ਤਾਪ ਨੇਮ ਸੁੱਚ ਸੰਜਮ, ਨਾ ਹੀ ਇਨ ਵਿਦੇ ਛੁਟਕਾਰ, ਗਰਤ ਘੋਰ ਅੰਧ ਤੇ ਕਾਢੋ, ਪ੍ਰਭ ਨਾਨਕ ਨਦਰ ਨਿਹਾਰ। ਜਾਂ ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਰਾਮਕਲੀ ਰਾਗ ਵਿੱਚ ਆਖਦੇ ਨੇ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ ਹੇ ਮੇਰੇ ਵਾਹਿਗੁਰੂ। ਜਿਵੇਂ ਮਿੱਟੀ ਲੱਗਣ ਨਾਲ ਤੇ ਹਰੇਕ ਸ਼ਹਿ ਮੈਲੀ ਹੋ ਜਾਂਦੀ, ਪਰ ਕੋਈ ਸ਼ਾਇਦ ਜਿਹੜੀ ਮਿੱਟੀ ਦੀ ਹੀ ਬਣੀ ਹੋਵੇ ਉਸਨੂੰ ਕਿਵੇਂ ਧੋਵਾਂਗੇ। ਇਹੀ ਹਾਲ ਮੇਰਾ ਤੇ ਮੇਰੇ ਮਨ ਦਾ। ਇਸ ਲਈ ਕਿਰਪਾ ਕਰ, ਮੇਰੇ ਵਾਹਿਗੁਰੂ ਖਿਮਾ ਕਰ ਦੇ ਤੇ ਵਿਕਾਰਾਂ ਤੋਂ ਬਚਾ ਲੈ। ਤੀਜੀ ਅਵਸਥਾ, ਜਦੋਂ ਅਭਿਆਸੀ ਦੂਸਰੀ ਅਵਸਥਾ ਨੂੰ ਟੱਪਦਾ ਤਾਂ ਮੁੱਦਤਾਂ ਤੋਂ ਹੋ ਰਹੀ ਇਸ ਕਸ਼ਮਕਸ਼ ਵਿੱਚ ਮਨ ਨੂੰ ਨਿਰਬਲ ਤੇ ਆਪਣੇ ਮਗਰ ਖਿੱਚਿਆ ਆਉਂਦਾ ਵੇਖਦਾ, ਫਿਰ ਅਜੀਬ ਖੁਸ਼ੀ ਪ੍ਰਾਪਤ ਹੁੰਦੀ ਹੈ। ਦੁਨੀਆ ਸੁਹਾਵਣੀ ਤੇ ਰਹਿਣ ਯੋਗ ਲੱਗਦੀ ਹੈ। ਜਿਵੇਂ ਬਾਰਿਸ਼ ਮਗਰੋਂ ਸਾਰਾ ਸੰਸਾਰ ਨਿਖਰਿਆ ਤੇ ਧੋਤਾ ਹੋਇਆ ਨਜ਼ਰ ਆਉਂਦਾ ਨਾ, ਇਸੇ ਤਰ੍ਹਾਂ ਅਭਿਆਸੀ ਬੰਦਾ ਮਨ ਨਾਲ ਹੋਏ ਘੋਰ ਯੁੱਧ ਦੇ ਮਗਰੋਂ ਆਪਣੇ ਆਪ ਨੂੰ ਤੇ ਸਾਰੇ ਬ੍ਰਹਿਮੰਡ ਨੂੰ ਨਾਤਾ ਧੋਤਾ ਹਲਕਾ ਤੇ ਉਤਸ਼ਾਹ ਭਰਿਆ ਵੇ। ਪਾਠ ਅਤੇ ਸਿਮਰਨ ਵਿੱਚ ਸਗੋਂ ਮਨ ਵਧੇਰੇ ਲੱਗਦਾ ਤੇ ਸੁਰਤ ਠਹਿਰਨੀ ਸ਼ੁਰੂ ਹੋ ਜਾਂਦੀ। ਪਰ ਚੇਤੇ ਰੱਖਿਓ, ਇਸ ਅਵਸਥਾ ਵਿੱਚ ਵੀ ਮਨ ਦੇ ਲੁਕਵੇਂ ਹਮਲੇ ਹੁੰਦੇ ਰਹਿੰਦੇ ਨੇ। ਭਾਵੇਂ ਇਸ ਅਵਸਥਾ ਵਿੱਚ ਮਨ ਅੱਗੇ ਨਾਲੋਂ ਕਮਜ਼ੋਰ ਹੋ ਜਾਂਦਾ ਪਰ ਹਾਲਾਂ ਲੜਾਈ ਖਤਮ ਨਹੀਂ ਹੁੰਦੀ। ਕਦੇ ਅਚਨਚੇਤ ਮਨ ਦੀਆਂ ਪੁਰਾਣੀਆਂ ਵਾਸ਼ਨਾਵਾਂ ਮਨੁੱਖ ਤੇ ਗਲਬਾ ਪਾ ਲੈਂਦੀਆਂ ਨੇ, ਮਨ ਲੁਕਵੇਂ ਹਮਲੇ ਕਰਦਾ। ਇਸ ਅਵਸਥਾ ਦਾ ਅਭਿਆਸੀ ਕਦੇ ਕਦਾਈ ਮਨ ਤੋਂ ਹਾਰ ਵੀ ਜਾਂਦਾ, ਪਰ ਕਿਉਂਕਿ ਮਨ ਵਿੱਚੋਂ ਪਹਿਲਾ ਅੱਖੜਪੁਣਾ ਕਮਜ਼ੋਰ ਹੋ ਚੁੱਕਾ ਹੁੰਦਾ ਇਸ ਲਈ ਝੱਟ ਕਾਬੂ ਵਿੱਚ ਆ ਜਾਂਦਾ ਤੇ ਗੁਰਬਾਣੀ ਦਾ ਪਾਠ ਤੇ ਦਿਲੀ ਅਰਦਾਸਾਂ ਮਨ ਨੂੰ ਫਿਰ ਬਿੱਲੀ ਵਾਂਗ ਨਿਰਬਲ ਬਣਾ ਦਿੰਦੀਆਂ। ਅਭਿਆਸੀ ਫਿਰ ਉਤਸ਼ਾਹ ਨਾਲ ਖਿੜ ਜਾਂਦਾ। ਇਸ ਅਵਸਥਾ ਨੂੰ ਕਬੀਰ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ, ਗ੍ਰਹਿ ਤਜ ਬਣ ਖੰਡ ਜਾਈਐ ਚੁਨ ਖਾਈਐ ਕੰਧਾ, ਅਜੋਂ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ, ਕਿਉਂ ਛੂਟਾਂ ਕੈਸੇ ਤਰ੍ਹਾਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ। ਜਾਂ ਜਿਵੇਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇਵਗੰਧਾਰੀ ਰਾਗ ਵਿੱਚ ਅਰਦਾਸ ਕਰਦਿਆਂ ਆਖਦੇ ਨੇ, ਮਨ ਮੂਰਖ ਅੱਜ ਹੂੰ ਨਹਿ ਸਮਝਤ, ਸਿੱਖ ਦਇ ਹਾਰਿਓ ਨੀਤ। ਚੌਥੀ ਅਵਸਥਾ, ਤੀਜੀ ਅਵਸਥਾ ਤੋਂ ਅੱਗੇ ਲੰਘਣਾ ਨਿਰੇ ਸਵਰਗ ਦੇ ਝੂਟੇ ਨੇ। ਭਾਵੇਂ ਮਨ ਦਾ ਸੁਭਾਅ ਆਖਰੀ ਮੰਜ਼ਿਲ ਤੱਕ ਕਿਸੇ ਨਾ ਕਿਸੇ ਸ਼ਕਲ ਵਿੱਚ ਕਾਇਮ ਰਹਿੰਦਾ, ਪਰ ਨਿਰਬਲ ਹੁੰਦਾ ਹੁੰਦਾ ਇਹੋ ਜਿਹਾ ਪਵਿੱਤਰ ਹੋ ਜਾਂਦਾ ਕਿ ਬਜਾਏ ਕੰਡੇ ਵਾਂਗ ਚੁੱਭਣ ਦੇ ਇਹ ਹੁਣ ਫੁੱਲਾਂ ਵਰਗਾ ਕੋਮਲ, ਸੁਗੰਧੀ ਭਰਿਆ ਤੇ ਖੂਬਸੂਰਤ ਪ੍ਰਤੀਤ ਹੁੰਦਾ। ਜਿੱਥੇ ਹਰ ਵਕਤ ਭਟਕਦਾ ਸੀ ਭੌਂਦਾ ਤੇ ਨਾਚ ਕਰਦਾ ਸੀ, ਉੱਥੇ ਹੁਣ ਹਰ ਵਕਤ ਸਹਿਜ ਤੇ ਟਿਕਾਓ ਵਿੱਚ ਰਹਿੰਦਾ। ਸਹਿਜ ਵਿੱਚ ਇੱਕ ਮਸਤੀ ਹੈ ਜਿਸ ਨੂੰ ਗੁਰਬਾਣੀ ਵਿੱਚ ਰੰਗਣ ਕਹਿੰਦੇ ਨੇ, ਜਿਹੜੀ ਇਸ ਨੂੰ ਹਮੇਸ਼ਾ ਹਮੇਸ਼ਾ ਮਸਤ ਰੱਖਦੀ। ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਸੰਤ ਰਾਗ ਵਿੱਚ ਆਖਦੇ ਨੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ ਤੇ ਛੂਟਿਓ ਕਰ ਬੈਠੋ ਵਿਸਰਾਮ। ਜਿਵੇਂ ਜਿਵੇਂ ਮਨ ਇਸ ਅਵਸਥਾ ਵਿੱਚ ਟਿਕਦਾ ਹੈ, ਇਸ ਨੂੰ ਪ੍ਰਤੀਤ ਹੁੰਦਾ ਕਿ ਅੱਗੇ ਵਾਂਗ ਹੁਣ ਉਹ ਇਕੱਲਾ ਨਹੀਂ, ਸਗੋਂ ਆਪਣੇ ਨਾਲ ਕਿਸੇ ਮਹਾਨ ਚੇਤਨ ਸ਼ਕਤੀ ਦੀ ਮੌਜੂਦਗੀ ਪ੍ਰਤੀਤ ਕਰਦਾ ਹੈ। ਕਦੇ ਟਿਕਾਓ ਵਿੱਚ ਇਸ ਸ਼ਕਤੀ ਦੇ ਨਾਲ ਥੋੜਾ ਜਿਹਾ ਛੋਇਆ ਹੀ ਆਨੰਦ ਤੇ ਰਸ ਆਉਣ ਲੱਗ ਪੈਂਦਾ। ਭਾਵੇਂ ਇਸ ਅਵਸਥਾ ਦਾ ਬਾਕੀ ਜ਼ਿਕਰ ਆਪਾਂ ਸਿਮਰਨ ਕਾਂਡ ਵਿੱਚ ਕਰਾਂਗੇ, ਪਰ ਇੱਥੇ ਇਹਨਾਂ ਦੱਸਣਾ ਹੀ ਕਾਫੀ ਹੈ ਕਿ ਇਸ ਅਵਸਥਾ ਦੇ ਆਦਮੀ ਦੀ ਅਰਦਾਸ ਉਹ ਪੁਰਾਣੀ ਸਰੀਰਕ ਸੁੱਖਾਂ ਤੇ ਦੁਨਿਆਵੀ ਤਰੱਕੀ ਵਾਲੀ ਅਰਦਾਸ ਨਹੀਂ ਹੁੰਦੀ। ਹਰ ਵੇਲੇ ਦਿਲ ਬਾਗ ਬਾਗ ਤੇ ਸ਼ਾਂਤੀ ਭਰਪੂਰ ਹੁੰਦਾ। ਇੱਥੇ ਅਰਦਾਸ ਸ਼ੁਕਰੀਏ ਦਾ ਰੂਪ ਧਾਰਨ ਕਰ ਲੈਂਦੀ, ਜਿਵੇਂ ਭਗਤ ਰਵਿਦਾਸ ਸ਼ੁਕਰਾਨੇ ਦੀ ਅਰਦਾਸ ਵਿੱਚ ਆਖਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਸ ਗੁਸਈਆ ਮੇਰਾ, ਮੱਥ ਹੈ ਛਤਰ ਧਰੈ। ਜ਼ਿਆਦਾ ਤੋਂ ਜ਼ਿਆਦਾ ਚਿਰ ਇਸ ਅੰਦਰਲੀ ਸ਼ਕਤੀ ਦੇ ਕੋਲ ਰਹਿਣ ਨੂੰ ਦਿਲ ਕਰਦਾ। ਜਦੋਂ ਵੇਖੋ ਇਹ ਸ਼ਕਤੀ ਚੜ੍ਹਦੀਆਂ ਕਲਾਂ ਪੂਰੇ ਵਿਗਾਸ ਵਿੱਚ ਤੇ ਬੇਪਰਵਾਹੀ ਵਿੱਚ ਟਿਕੀ ਨਜ਼ਰ ਆਉਂਦੀ। ਮਨ ਮਹਿਸੂਸ ਕਰਦਾ ਹੈ ਕਿ ਇਸ ਸ਼ਕਤੀ ਦੀ ਆਵਾਜ਼ ਹੀ ਉਸ ਨੂੰ ਆਪਣੇ ਵੱਲ ਹਮੇਸ਼ਾ ਤੋਂ ਬੁਲਾਉਂਦੀ ਰਹੀ। ਇਸ ਅਵਸਥਾ ਵਾਲਾ ਭਾਗ ਭਰਿਆ ਬੰਦਾ ਆਪਣੀਆਂ ਸਾਰੀਆਂ ਮੁਸ਼ਕਲਾਂ, ਆਪਣੇ ਸਾਰੇ ਦੁੱਖ ਇਸ ਆਨੰਦਮਈ ਸ਼ਕਤੀ ਦੇ ਹਵਾਲੇ ਕਰਕੇ ਆਪ ਨਿਸ਼ਚਿੰਤ ਹੋ ਜਾਂਦਾ। ਹੁਣ ਉਸ ਨੂੰ ਇਹ ਭਰੋਸਾ ਬਣ ਜਾਂਦਾ ਕਿ ਮੈਂ ਆਪਣੀਆਂ ਸਾਰੀਆਂ ਲੜਾਈਆਂ ਤੇ ਔਕੜਾਂ ਇਸ ਮਹਾਨ ਸ਼ਕਤੀ ਦੇ ਆਸਰੇ ਫਤਿਹ ਕਰ ਲੈਣੀਆਂ। ਇਸ ਟਿਕਾਣੇ ਤੇ ਪਹੁੰਚੇ ਹੋਏ ਅਭਿਆਸੀ ਦੀ ਅਰਦਾਸ ਹੁਣ ਕੁਝ ਹੋਰ ਹੁੰਦੀ, ਜਾਂ ਇਸ ਤਰ੍ਹਾਂ ਆਖੋ ਕਿ ਉਸ ਦੀ ਅਰਦਾਸ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀ। ਪੰਜਵੀਂ ਅਵਸਥਾ। ਇਸ ਅਵਸਥਾ ਵਿੱਚ ਟਿਕਣ ਵਾਲੇ ਪੁਰਸ਼ ਨੂੰ ਯਕੀਨ ਆ ਜਾਂਦਾ ਹੈ ਕਿ ਉਸ ਦੇ ਹਰ ਵੇਲੇ ਅੰਦਰ ਰਹਿਣ ਵਾਲੀ ਚੇਤਨ ਸ਼ਕਤੀ ਉਹਦੇ ਨਾਲੋਂ ਕਿਤੇ ਸਿਆਣੀ, ਬਲਵਾਨ ਅਤੇ ਸੱਚੀ ਹਮਦਰ। ਇਹ ਸ਼ਕਤੀ ਉਸ ਦੀ ਹਮੇਸ਼ਾ ਰੱਖਿਆ ਕਰਦੀ ਹੈ ਤੇ ਉਸ ਨੂੰ ਵੱਧਦਾ ਫੁੱਲਦਾ ਵੇਖਣਾ ਚਾਹੁੰਦੀ। ਉਸ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਉਸਦੀਆਂ ਆਪਣੀਆਂ ਸੋਚਾਂ ਅਤੇ ਤਦਬੀਰਾਂ ਸਿਵਾਏ ਉਸ ਦੇ ਮਹਾਨ ਸ਼ਕਤੀ ਦੇ ਰਸਤੇ ਵਿੱਚ ਰੋੜਾ ਅਟਕਾਉਣ ਤੇ ਹੋਰ ਕੋਈ ਫਾਇਦਾ ਨਹੀਂ ਪਹੁੰਚਾ ਸਕਦੀ। ਇਸ ਸ਼ਕਤੀ ਦੀ ਵਡਿਆਈ ਤੇ ਸਮਰੱਥਾ ਉੱਤੇ ਜਦੋਂ ਪੂਰਾ ਯਕੀਨ ਹੋ ਜਾਵੇ ਤਾਂ ਫਿਰ ਅਭਿਆਸੀ ਬੇਫਿਕਰੀ ਤੇ ਬੇਖੌਫੀ ਨਾਲ ਕਹਿੰਦਾ, ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਉਹ ਸੂਲੀ ਤੇ ਚੜ੍ਹਨ ਵੇਲੇ ਵੀ ਇਸ ਮਹਾਨ ਸ਼ਕਤੀ ਨੂੰ ਆਪਣੇ ਅੰਗ ਸੰਗ ਵੇਖਦਾ ਤੇ ਖੁਸ਼ੀ ਨਾਲ ਆਖਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਅਵਸਥਾ ਦੇ ਅਖੀਰ ਵਿੱਚ ਅਭਿਆਸੀ ਅਰਦਾਸਾਂ ਕਰਨੀਆਂ ਵੀ ਛੱਡ ਦਿੰਦਾ, ਕਿਉਂਕਿ ਉਸ ਨੂੰ ਸਮਝ ਆ ਜਾਂਦਾ ਕਿ ਮੇਰੇ ਦਿਲ ਤੋਂ ਨਿਕਲਦੇ ਹੋਏ ਹਰੇਕ ਖਿਆਲ ਨੂੰ, ਹਰੇਕ ਫੁਰਨੇ ਨੂੰ ਮੇਰਾ ਵਾਹਿਗੁਰੂ ਆਪ ਹੀ ਜਾਣਦਾ ਹੈ। ਤੇ ਉਹ ਕਹਿੰਦਾ, ਜਤ ਕਤ ਦੇਖੋ ਤਤ ਤਤ ਤੁਮ ਹੀ, ਮੋਹੇ ਇਹ ਵਿਸ਼ਵਾਸ ਹੋਏ ਆਇਓ, ਕਹਿ ਪੈ ਕਰੋ ਅਰਦਾਸ ਬੇਨਤੀ, ਜੋ ਸੁਨਤੋ ਹੈ ਰਘੁਰਾਇਓ। ਹਰ ਅੰਤਰਜਾਮੀ ਸਭ ਬਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ। ਜਾਂ ਫਿਰ ਆਖਦੇ ਨੇ, ਕਿਆ ਦੀਨ ਕਰੇ ਅਰਦਾਸ, ਜੋ ਸਭ ਘਟ ਪ੍ਰਭੂ ਨਿਵਾਸ। ਛੇਵੀਂ ਅਵਸਥਾ। ਇਸ ਅਵਸਥਾ ਵਿੱਚ ਮਾਸ਼ੂਕ ਆਸ਼ਕ ਬਣ ਜਾਂਦਾ ਤੇ ਆਸ਼ਕ ਮਾਸ਼ੂਕ ਹੋ ਜਾਂਦਾ, ਭਾਵ ਇਸ ਅਵਸਥਾ ਵਿੱਚ ਉਹ ਚੇਤਨ ਸ਼ਕਤੀ ਹਰ ਵੇਲੇ ਆਪਣੇ ਸੇਵਕ ਦੀ ਹਰ ਇੱਛਾ ਪੂਰਨ ਕਰਨ ਵਾਸਤੇ ਤਿਆਰ ਹੁੰਦੀ। ਉਪਾਸ਼ਕ ਦੇ ਦਿਲ ਦੇ ਛੋਟੇ ਛੋਟੇ ਫੁਰਨੇ ਵੀ ਪੂਰੇ ਹੁੰਦੇ ਰਹਿੰਦੇ ਨੇ। ਇਸ ਤਰ੍ਹਾਂ ਆਖੋ, ਉਸ ਅਵਸਥਾ ਤੇ ਪਹੁੰਚ ਗਿਆ ਜਿੱਥੇ ਜੋ ਜੋ ਚਿਤਵੇਂ ਸਾਧ ਜਨ ਸੋ ਲੇਤਾ ਮਾਨ, ਜਾਂ ਆਸਾ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੈ, ਸੇਵਕ ਔ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਇਆ ਵੈ। ਜਾਂ ਭਗਤ ਕਬੀਰ ਆਖਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇਸ ਅਵਸਥਾ ਵਿੱਚ ਅਰਦਾਸ ਆਪਣੇ ਪੂਰਨ ਦਰਜੇ ਤੇ ਪਹੁੰਚ ਜਾਂਦੀ। ਉਪਾਸ਼ਕ ਦੀ ਹਰ ਇੱਛਾ ਘਟ ਘਟ ਕੇ ਪਟ ਪਟ ਕੀ ਜਾਣਤ ਵਾਲੀ ਸ਼ਕਤੀ ਵੱਲੋਂ ਅਣ ਮੰਗਿਆਂ ਅਣ ਬੋਲਿਆਂ ਆਪਣੇ ਆਪ ਪੂਰੀ ਹੁੰਦੀ ਰਹਿੰਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇੱਥੇ ਪਹੁੰਚ ਕੇ ਅਭਿਆਸੀ ਬਹੁਤੀਆਂ ਅਰਦਾਸਾਂ ਕਰਦਾ ਹੀ ਨਹੀਂ, ਕਿਉਂਕਿ ਉਸਨੂੰ ਅਰਦਾਸ ਦੀ ਫਿਲਾਸਫੀ ਸਮਝ ਆ ਜਾਂਦੀ। ਉਸਨੂੰ ਪਤਾ ਲੱਗ ਜਾਂਦਾ ਕਿ ਅਰਦਾਸਾਂ ਉਦੋਂ ਤੱਕ ਹੀ ਹੁੰਦੀਆਂ ਨੇ ਜਦੋਂ ਤੱਕ ਕੋਈ ਊਣਤਾ ਹੀ ਹੋਵੇ। ਜਦੋਂ ਪਿਆਰਾ ਸਾਹਿਬ ਬੰਦੇ ਨੂੰ ਪੂਰਨ ਕਰ ਦੇਵੇ, ਆਪਣਾ ਬਣਾ ਹੀ ਲਵੇ, ਆਪਣੇ ਵਰਗਾ ਹੀ ਬਣਾ ਲਵੇ, ਤੇ ਫਿਰ ਬੰਦਾ ਕੀ ਮੰਗੇ, ਕੀ ਚਾਹੇ, ਕੋਈ ਮੰਗਣ ਵਾਲੀ ਚੀਜ਼ ਰਹਿੰਦੀ ਨਹੀਂ। ਮਾਇਆ ਤੇ ਚਰਣਾ ਵਿੱਚ ਹਾਜ਼ਰ ਹੋ ਜਾਂਦੀ ਹੈ, ਫਿਰ ਕੌਣ ਮੰਗੇਗਾ। ਸਗੋਂ ਮੰਗਣ ਵਾਲਾ ਬਦਲ ਕੇ ਸਾਹਿਬ ਦਾ ਰੂਪ ਹੋ ਜਾਂਦਾ, ਜਿਵੇਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਹਮ ਕਿਛ ਨਾ ਹੀ ਏਕੈ ਉਹੀ, ਆਗੈ ਪਾਛੈ ਏਕੋ ਸੋਈ, ਨਾਨਕ ਗੁਰ ਖੋਏ ਭ੍ਰਮ ਭੰਗਾ, ਹਮ ਓਏ ਮਿਲ ਹੋਏ ਇੱਕ ਰੰਗਾ। ਅਰਦਾਸ ਦੀ ਲੋੜ। ਅਰਦਾਸ ਹਰ ਇਨਸਾਨ ਵਾਸਤੇ ਉਹ ਭਾਵੇਂ ਕਿਸੇ ਵੀ ਅਵਸਥਾ ਦਾ ਕਿਉਂ ਨਾ ਹੋਵੇ ਬਹੁਤ ਜ਼ਰੂਰੀ। ਸਰੀਰਕ ਲੋੜਾਂ ਤੋਂ ਲੈ ਕੇ ਉੱਚੀਆਂ ਤੋਂ ਉੱਚੀਆਂ ਆਤਮਿਕ ਲੋੜਾਂ ਦੀ ਨਿਵਿਰਤੀ ਤੱਕ ਅਰਦਾਸ ਸਹਾਇਤਾ ਕਰਦੀ। ਅਰਦਾਸ ਤੇ ਮਨ ਨੂੰ ਨਿਰਮਲ ਤੇ ਨਿਰਮਾਣ ਬਣਾਉਂਦੀ। ਬੰਦਗੀ ਕਰਨ ਵਾਲੇ ਬੰਦੇ ਲਈ ਇਹ ਓਨੀ ਜ਼ਰੂਰੀ ਹੈ ਜਿੰਨੀ ਕਿਸੇ ਅੰਨੇ ਬੰਦੇ ਲਈ ਉਸਦੀ ਡੰਗੋਰੀ। ਕਿਆ ਹੰਸ ਕਿਆ ਬਗੁਲਾ ਜਾਂ ਕੌਣ ਨਦਰ ਕਰੇ, ਜੇ ਤਿਸ ਭਾਵੈ ਨਾਨਕਾ ਕਾਂਗਾਉ ਹੰਸ ਕਰੇ। ਜਾਂ ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਸ੍ਰੀ ਰਾਗ ਕੀ ਵਾਰ ਵਿੱਚ ਆਖਦੇ ਨੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਚ ਸਖੀਐ।